ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਉੱਚਾ ਅਗਮ ਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਉੱਚ ਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਪਾਰ ਬੇਅੰਤ ਸੁਆਮੀ ਉੱਚ ਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਪਾਰ ਬੇਅੰਤ ਸੁਆਮੀ ਉੱਚ ਪਾਰ ਬੇਅੰਤ ਸੁਆਮੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਪਾਰ ਬੇਅੰਤ ਸੁਆਮੀ, ਉੱਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤ ਉਦਰਹ ਸੁਣਤੇ ਉਦਰਹ, ਬਿਨ ਸਹ ਪਾਪ ਕਨੇਰੇ। ਉੱਚ ਅਪਾਰ ਬੇਅੰਤ ਸੁਆਮੀ, ਸਾਈ ਨਾਮ ਅਮੂਲ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾ ਹੈ, ਸੇ ਨਾਨਕ ਹਰ ਰੰਗ ਮਾਣ ਦੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜੇਵਡ ਅਵਰ ਨ ਕੋਏ, ਇਸ ਜੇਵਡ ਅਵਰ ਨ ਕੋਏ। ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੇਰਾ ਮੋਹਨ ਉੱਚਾ। ਮੈਂ ਵੇਖ ਲਿਆ ਸਖੀਏ, ਦੇਖਿਓ ਰੀ ਸਖੀਏ, ਮੈਂ ਵੇਖ ਲਿਆ ਸਖੀਏ, ਮੇਰਾ ਮੋਹਨ ਸਭ ਤੇ ਉੱਚਾ। ਵੇਖ ਲਿਆ ਸਖੀਏ ਨੀ, ਮੇਰਾ ਮੋਹਨ ਸਭ ਤੇ ਉੱਚਾ। ਦੇਖ ਲਿਆ ਸਖੀਏ, ਮੇਰਾ ਮੋਹਨ ਸਭ ਤੇ ਉੱਚਾ। ਕਵਨ ਕਵਨ ਗੁਣ ਗਾਵਾਂ ਤੇਰੇ, ਹਾਂ कवन कवन कौन कवन 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 कौन गावा बहु शास्त्र बहु स्मृति बहु शास्त्र बहु स्मृति देख है सर्प टंडोल पूजस नाही हर हरे नानक नाम अमोल जेहवा एक कवन गुण कहिए बेशुमार बेअंत स्वामी तिरवंत न किन्ही लहिए तेरे गुण बहुते ने मैं की सिफत करा तेरे गुण बहुते ने मैं की सिफत करा तेरे गुण बहुते ने मैं की सिफत करा मेरे साहिबा जी बड़े मेरे साहिबा जी गुणी हीरा बड़े मेरे साहिबा जी गहर गंभीरा गुणी हीरा बड़े मेरे साहिबा जी गहर गंभीरा गुणी मैं की जाना तेरी सार केड़ा रंगा मैं की जाना तेरी सार तेरी सार छोरी सखिए ऊंचा मोहन सबसे ऊंचा, देखियोरी सखिए ऊंचा मोहन सबसे ऊंचा, ज्ञान त्याग किस कर्म न जाना सार जाना तेरी, सबसे बड़ा सतगुर नानक जैन काल राखी मेरी, हाँ सुने ओ ग्रीव निवाज दास दिया बेनतिया, सुने ओ ग्रीव निवाज दास दिया बेनतिया, सुने ओ ग्रीव निवाज दास दिया होर करे केड़ा, तू ना करे ते होर करे केड़ा, मेरिया सबे जरूरता पूरिया नो लोकी तक देने ऐब गुना मेरे, लोकी तक दे ऐब गुना मेरे, मैं तक दरमता तेरिया सुने ओ गरीब नवाज दास दिया बेनतिया, सुने ओ गरीब नवाज दास दिया बेनतिया, दास दिया बेनतिया, कै अरदास हमारी जियो कहो नानक साहब तेरी वडियाई कोई ना हो न जाने, परम सत्कार जो सतगुरां दे साजी नवाजी गुरु प्यारी गुरु सवारी सतगुरां दा खास रूप गुरु खालसा ते सात संगत जी दूरों नेड़ों चल के ਸਤਿਗੁਰੂ ਜੀ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਜੁੜ ਬੈਠੇ ਹਾਂ। ਥੋੜ੍ਹਾ ਜਿਹਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਾਈਏ। ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਈਏ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਓ, ਸੋ ਜਿਤਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਮਨ ਵਿਰਤਿਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਲਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰਸਿੱਖ ਕਹਿੰਦਾ ਮੇਰਾ ਤਨ ਵੀ ਗੁਰੂ ਦਾ, ਗੁਰਸਿੱਖ ਕਹਿੰਦਾ ਮੇਰਾ ਮਨ ਵੀ ਗੁਰੂ ਦਾ, ਸਿੱਖ ਕਹਿੰਦਾ ਮੇਰਾ ਧਨ ਵੀ ਗੁਰੂ ਦਾ। ਜਿਹੜਾ ਸਭ ਕੁਝ ਗੁਰੂ ਦਾ ਸਮਝਦਾ ਹੈ, ਸਮਝ ਲਓ ਉਹਦੇ ਕੋਲ ਕੁਛ ਵੀ ਨਹੀਂ। ਜਿਹੜਾ ਕਵੇ ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਧਨ ਵੀ ਗੁਰੂ ਦਾ, ਉਹਦੇ ਕੋਲ ਤੇ ਕੁਛ ਵੀ ਨਾ ਰਿਹਾ, ਉਹ ਹੋ ਗਿਆ ਗਰੀਬ। ਜਦੋਂ ਤਨ ਵੀ ਨਾ ਰਿਹਾ ਤੇ ਧਨ ਵੀ ਨਾ ਰਿਹਾ, ਕੁਛ ਵੀ ਨਹੀਂ ਹੈ, ਉਹ ਹੈ ਗਰੀਬ। ਉਹਨੂੰ ਗਰੀਬ ਨੂੰ ਸਤਿਗੁਰੂ ਨਵਾਜਦੇ ਨੇ। ਆਖੋ ਸਤਨਾਮ। ਅਸੀਂ ਕਹਿੰਦੇ ਹਾਂ ਗਰੀਬ ਕੌਣ ਆ? ਲਓ ਜੀ, ਜਿਹਦੇ ਕੋਲ ਛੱਪਰੀ ਹੈ ਗਰੀਬ ਹੈ ਵਿਚਾਰਾ, ਕੱਪੜੇ ਹੈ ਨਹੀਂ, ਜਿਹਦੇ ਕੋਲ ਰਹਿਣ ਨੂੰ ਪੱਕਾ ਮਕਾਨ ਹੈ ਨਹੀਂ, ਜਿਹਨੂੰ ਇੱਕ ਵਕਤ ਦਾ ਪ੍ਰਸ਼ਾਦਾ ਮਿਲਦਾ ਦੂਜੇ ਵੇਲੇ ਮਿਲਣ ਦੀ ਆਸ ਕੋਈ ਨਹੀਂ, ਵਿਚਾਰਾ ਬੜਾ ਗਰੀਬ ਆ। ਪਰ ਮਹਾਰਾਜ ਕਹਿੰਦੇ ਭਾਈ ਗਰੀਬ ਉਹ ਆ ਜਿਹੜਾ ਸਭ ਕੁਝ ਗੁਰੂ ਦਾ ਸਮਝੇ, ਭਾਵੇਂ ਹੋਵੇ ਅਰਬਾਂ ਦਾ ਮਾਲਕ ਤੇ ਕਵੇ ਭਾਈ ਇਹ ਸਭ ਕੁਝ ਸੱਚੇ ਪਾਤਸ਼ਾਹ ਤੇਰਾ ਹੀ ਹੈ, ਉਹ ਗਰੀਬ ਹੈ। ਕੋਈ ਕੱਖਾਂ ਦੀ ਛੱਪਰੀ ਚ ਰਹਿੰਦਾ ਹੋਵੇ ਤੇ ਮੇਰੀ ਛੱਪਰੀ, ਉਹ ਕਹਦਾ ਗਰੀਬ ਆ, ਉਹਦੀ ਛੱਪਰੀ ਤੇ ਹੈ। ਕੋਈ ਕਵੇ ਹੋਰ ਤੇ ਮੇਰਾ ਕੁਛ ਨੀ, ਮੈਂ ਬੜਾ ਗਰੀਬ ਆ, ਮੇਰੇ ਕੋਲ ਤੇ ਕੱਲਾ ਹੀ ਕੁੜਤਾ ਹੈ, ਇਹੀ ਹੈ ਜੀ ਕੱਲਾ ਮੇਰਾ, ਮੈਂ ਤੇ ਗਰੀਬ ਬਹੁਤ ਆ, ਉਹ ਕੁੜਤਾ ਤੇ ਹੈ, ਉਹ ਕਾਹਦਾ ਗਰੀਬ ਆ? ਗਰੀਬ ਉਹ ਵਾ ਹੋਵੇ ਅਰਬਾਂ ਦਾ ਮਾਲਕ ਤੇ ਸਮਝੇ ਸਭ ਕੁਝ ਗੁਰੂ ਦਾ, ਉਹ ਗਰੀਬ ਆ। ਤੇ ਕੋਈ ਇਹੋ ਜਿਹੀ ਗਰੀਬੀ ਧਾਰਨ ਕਰ ਲਵੇ ਫਿਰ ਮਹਾਰਾਜ ਉਹਨੂੰ ਨਵਾਜ ਦੇ। ਇਤਿਹਾਸ ਪੜ੍ਹੋ, ਲਾਲੋ ਵਰਗੇ ਹੋਰ ਵੀ ਬੜੇ ਸਨ ਗਰੀਬ। ਜਦੋਂ ਗੁਰੂ ਨਾਨਕ ਸਾਹਿਬ ਏਮਨਾਬਾਦ ਵਿੱਚ ਗਏ ਨੇ ਤੇ ਵੱਡੇ ਵੱਡੇ ਮਹਿਲ ਲੰਘ ਗਏ, ਵੱਡੇ ਵੱਡੇ ਘਰ ਲੰਘ ਗਏ, ਔਰ ਮਰਦਾਨਾ ਕਹਿੰਦਾ ਮਹਾਰਾਜ ਜੀ ਕਿੱਧਰ ਨੂੰ ਜਾਣਾ ਹੁਣ? ਕਹਿੰਦੇ ਏਮਨਾਬਾਦ ਚ ਹੀ ਆਉਣਾ। ਹੁਣ ਵੇਖਿਆ ਗਰੀਬ ਪਰਿਵਾਰਾਂ ਦੇ ਘਰ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਹਨ, ਉਹ ਘਰ ਵਾਰੀ ਵਾਰੀ ਆਉਣੇ ਸ਼ੁਰੂ ਹੋ ਗਏ। ਮਹਾਰਾਜ ਕਹਿੰਦੇ ਇੱਥੇ ਹੀ ਜਾਣਾ। ਹੁਣ ਸਾਧ ਸੰਗਤ ਲਾਲੋ ਦੇ ਬੂਹੇ ਅੱਗੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ, ਮਰਦਾਨਿਆਂ ਬੋਲ ਜਰਾ, ਸਤ ਕਰਤਾਰ ਦਾ ਨਾਰਾ ਲਾਇਆ ਤੇ ਅੰਦਰੋਂ ਭਾਈ ਲਾਲੋ ਨਿਕਲਿਆ। ਹੁਣ ਲਾਲੋ ਦੇ ਕੋਲ ਗਰੀਬੀ ਹੈ ਮਨ ਦੀ, ਮਨ ਦੀ ਗਰੀਬੀ। ਸਾਲਸ ਰਾਏ ਜੌਹਰੀ ਲੱਖਾਂ ਕਰੋੜਾਂ ਦਾ ਮਾਲਕ ਹੈ ਪਰ ਉਹਦੇ ਕੋਲ ਮਨ ਦੀ ਗਰੀਬੀ ਹੈ। ਐਵੇਂ ਹੀ ਪਟਨੇ ਨੂੰ ਐਡਾ ਵੱਡਾ ਵਰ ਗੁਰੂ ਨਾਨਕ ਸਾਹਿਬ ਨੇ ਨਹੀਂ ਦਿੱਤਾ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜਾਂਦੇ ਨੇ ਤੇ ਕਈ ਦਿਨ ਮਹਾਰਾਜ ਉੱਥੇ ਰਹੇ। ਸਾਲਸ ਰਾਏ ਜੌਹਰੀ ਨੂੰ, ਉਹ ਜੌਹਰੀਆ ਕਾਚੀ ਪਰਖਦਾ ਫਿਰਦਾ, ਤੂੰ ਆਪਣੇ ਆਪ ਨੂੰ ਵੀ ਪਰਖਿਆ ਕਿਤੇ? ਆ ਤੈਨੂੰ ਹੀਰਿਆਂ ਦਾ ਤੇ ਪਤਾ ਹੈ ਵੀ ਆ ਇਹਦੀ ਕੀ ਕੀਮਤ ਆ, ਇਹਦੀ ਕੀ ਕੀਮਤ ਆ? ਜੌਹਰੀ ਤੇ ਬਣ ਗਿਆ ਸੋਨਾ ਪਰਖ ਲੈਂਦਾ, ਕੀ ਤੈਨੂੰ ਆਪਣੇ ਆਪ ਦੀ ਵੀ ਪਰਖ ਆਈ ਆ? ਕਹਿੰਦਾ ਮਹਾਰਾਜ ਇਹਦੇ ਵਾਸਤੇ ਵੀ ਕੋਈ ਉਸਤਾਦ ਬਣਾਇਆ ਸੀ ਜਿਹਨੇ ਮੈਨੂੰ ਪਰਖ ਕਰਨੀ ਸਿਖਾਈ ਸੀ, ਤੇ ਰੂਹਾਨੀਅਤ ਦੇ ਮੁਰਸ਼ਦ ਮੇਰੇ ਤੁਸੀਂ ਬਣ ਜਾਓ, ਕਰੋ ਕਿਰਪਾ, ਆਪੇ ਦੀ ਪਛਾਣ ਕਰਾ ਦਿਓ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਰੋ ਕਿਰਪਾ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਕਿਰਪਾ ਕੀਤੀ, ਕਈ ਦਿਨ ਰਹੇ ਤੇ ਕਹਿੰਦਾ ਮਹਾਰਾਜ ਚੱਲਿਓ ਤੇ ਪਟਨਾ ਸੋਨਾ ਹੋ ਜਾਏਗਾ। ਕਹਿੰਦੇ ਪਟਨਾ ਪਟਨਾ ਸਾਹਿਬ ਬਣੂ ਇੱਕ ਦਿਨ, ਸਵਾਲ ਸਰਾਏ ਜੌਹਰੀ ਆ, ਯਾਦ ਰੱਖੀ ਮੇਰੀ ਗੱਲ, ਇਹ ਪਟਨਾ ਇੱਕ ਦਿਨ ਪਟਨਾ ਸਾਹਿਬ ਬਣੇਗਾ। ਕਹਿੰਦਾ ਮਹਾਰਾਜ ਹੁਣ ਤੁਸੀਂ ਜਾਓਗੇ ਤੇ ਬਣੇਗਾ ਕੀ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਹੁਣ ਤੇ ਮੈਂ ਚੱਲਿਆ, ਜਾਣਾ ਪਏਗਾ, ਪਰ ਆਏਗਾ ਸਮਾਂ ਦਸਵੇਂ ਜਾਮੇ ਵਿੱਚ ਤੇਰੀ ਹਵੇਲੀ 'ਚ ਜਨਮ ਲਵਾਂਗੇ, ਇਹਨਾਂ ਗਲੀਆਂ ਵਿੱਚ ਖੇਡਾਂਗੇ। ਆਖੋ ਸਤਨਾਮ।
ਵਾਹਿਗੁਰੂ।
ਧਿਆਨ ਦੇਣਾ ਪਿਆਰਿਓ, ਕਿੱਥੇ ਪਟਨਾ ਤੇ ਕਿੱਥੇ ਪੰਜਾਬ,
ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਲੈ ਕੇ ਜਦੋਂ ਜਨਮ ਲੈਣਾ ਸਾਹਿਬਜ਼ਾਦੇ ਨੇ ਗੋਬਿੰਦ ਰਾਏ ਨੇ ਕਿੱਥੋਂ ਪੰਜਾਬ ਤੋਂ ਚੱਲੇ ਤੇ ਚੱਲਦੇ 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 ਉਹ ਸਾਧ ਸੰਗਤ ਜੋ ਤਰਵੈਣੀ ਹੁੰਦੇ ਹੋਏ ਮਹਾਰਾਜ ਚੱਲਦੇ ਚੱਲਦੇ ਫਿਰ ਪਟਨੇ ਦੀ ਧਰਤੀ ਤੇ ਪਹੁੰਚੇ ਕਿਉਂ ਪਹੁੰਚੇ ਗੁਰੂ ਨਾਨਕ ਦਾ ਬਚਨ ਸੀ ਕਿ ਦਸਵੇਂ ਜਾਮੇ 'ਚ ਅਸੀਂ ਇੱਥੇ ਹੀ ਅਵਤਾਰ ਧਾਰਨ ਕਰਾਂਗੇ ਸਾਡਾ ਪ੍ਰਕਾਸ਼ ਹੀ ਇੱਥੇ ਹੋਏਗਾ ਉਹ ਬਚਨ ਪੂਰਾ ਕਰਨ ਵਾਸਤੇ ਫਿਰ ਉੱਥੇ ਗਏ ਸਾਲਸਰਾਏ ਜੌਹਰੀ ਕਰੋੜਾਂ ਦਾ ਮਾਲਕ ਹੈ ਪਰ ਮਨ ਦੀ ਗਰੀਬੀ ਹੈ ਤੇ ਵੇਖੋ ਫਿਰ ਕਿੱਡੇ ਬਚਨ ਕਰ ਗਏ ਮਹਾਰਾਜ ਐਵੇਂ ਹੀ ਨਹੀਂ ਇਹ ਅੱਜ ਦਾ ਹੀ ਨਹੀਂ ਜੁੱਗਾਂ ਤੋਂ ਕੰਮ ਚੱਲਦਾ ਆ ਪਰ ਮਨ ਦੀ ਗਰੀਬੀ ਬਣਾਓ ਪਿਆਰਿਓ ਕੋਈ ਭੈੜੇ ਜੇ ਕੱਪੜੇ ਪਾ ਕੇ ਆਖੇ ਮੈਂ ਗਰੀਬ ਬਣ ਗਿਆ ਹੁਣ ਮੈਂ ਗਰੀਬ ਲੱਗਣਾ ਦੁਨੀਆਂ ਨੂੰ ਇਹ ਕਾਹਦੀ ਗਰੀਬੀ ਹੈ ਮਨ ਗਰੀਬ ਹੈ ਕਈ ਤੇ ਅਰਬਾਂ ਦੇ ਮਾਲਕ ਨੇ ਫਿਰ ਵੀ ਬਹੁਤੇ ਉਹ ਸੂਪੁਣਾ ਬਣ ਜਾਂਦਾ ਫਿਰ ਏਦਾਂ ਨਹੀਂ ਗੁਰੂ ਨਾਨਕ ਯਾਰ ਗਰੀਬਾਂ ਦਾ ਨਾਨਕ ਯਾਰ ਗਰੀਬਾਂ ਦਾ ਲਵੋ ਅਜਮਾ ਕੇ ਨਾਨਕ ਯਾਰ ਗਰੀਬਾਂ ਦਾ ਨਾਨਕ ਯਾਰ ਗਰੀਬਾਂ ਜਰਾ ਤਰੇਤੇ ਦਾ ਇਤਿਹਾਸ ਪੜ੍ਹੋ ਵੇਖੀਏ ਕਦੇ ਵਿਚਾਰ ਕੇ ਸਮੇਂ ਸਮੇਂ ਅਵਤਾਰ ਆਏ ਨੇ ਜਿਨ੍ਹਾਂ ਨੂੰ ਗੁਰਬਾਣੀ ਚ ਮਾਣ ਮਿਲਿਆ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਸਭ ਰਿਸ਼ੀਆਂ ਦਾ ਮਾਨ ਤੋੜਿਆ ਸਭ ਰਿਸ਼ੀਆਂ ਦਾ ਮਾਨ ਤੋੜਿਆ ਉੱਪਰ ਦਾ ਸਮਾਂ ਆਇਆ ਭਗਵਾਨ ਕ੍ਰਿਸ਼ਨ ਦਰਿਓ ਦਣ ਦੇ ਛੱਡ ਕੇ ਮੇਵੇ ਦਰਿਓ ਦਣ ਦੇ ਛੱਡ ਕੇ ਮੇਵੇ ਦਰਿਓ ਦਣ ਦੇ ਛੱਡ ਕੇ ਕਰ ਜਾ ਕੇ ਨਾਨਕ ਯਾਰ ਮੁੱਢ ਤੋਂ ਯਾਰ ਗਰੀਬਾਂ ਕਲਯੁਗ ਦਾ ਜਦੋਂ ਕਲਯੁਗ ਆਇਆ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਛੱਡ ਕੇ ਪੂੜ ਮਲਕ ਭਾਗੋ ਦੇ ਛੱਡ ਕੇ ਮਲਕ ਭਾਗੋ ਦੇ ਛੱਡ ਕੇ
ਸਕੇ ਮੁੱਢ ਤੋਂ ਯਾਰ ਗਰੀਬਾ ਮੁੱਢ ਤੋਂ ਯਾਰ ਗਰੀਬਾ
ਮਹਾਰਾਜ ਨੇ ਗਰੀਬਾਂ ਨੂੰ ਨਵਾਜਿਆ ਭਾਵੇਂ ਸੀ ਤ੍ਰੇਤਾ ਭਾਵੇਂ ਸੀ ਦੁਆਪਰ ਤੇ ਭਾਵੇਂ ਆ ਕਲਯੁਗ ਕਿਉਂਕਿ ਸਮੇਂ ਸਮੇਂ ਸਿਰ ਅਵਤਾਰ ਆਉਂਦੇ ਰਹੇ ਆ ਕਈ ਲੋਕ ਕਹਿੰਦੇ ਆ ਲਓ ਜੀ ਕੀ ਫਾਇਦਾ ਅਸੀਂ ਨੀ ਕ੍ਰਿਸ਼ਨ ਨੂੰ ਮੰਨਦੇ ਅਸੀਂ ਨੀ ਰਾਮ ਜੀ ਨੂੰ ਮੰਨਦੇ ਪਰ ਪਿਆਰਿਓ ਜਦੋਂ ਬਾਣੀ ਨੇ ਮੰਨਿਆ ਤੇ ਸਾਨੂੰ ਵੀ ਮੰਨਣਾ ਪੈਣਾ ਆਖੋ
ਸਤਨਾਮ
ਹਾਂ ਕੰਮ ਸਖਤ ਸੀ ਜਦੋਂ ਜਿਹੋ ਜਿਹਾ ਕੰਮ ਜਿਵੇਂ ਲੋੜ ਪੈਂਦੀ ਰਹੀ ਪਰਮੇਸ਼ਰ ਵੱਲੋਂ ਅਵਤਾਰ ਆਉਂਦੇ ਰਹੇ ਕਲਯੁਗ ਦਾ ਪਹਿਰਾ ਸਖਤ ਹੈ ਕਲਯੁਗ ਵਿੱਚ ਬਹੁਤੀ ਘਾਲਣਾ ਦੀ ਲੋੜ ਸੀ ਕਲਯੁਗ ਵਿੱਚ ਬਹੁਤੀ ਮਸ਼ਕਤ ਘਾਲਣੀ ਪੈਣੀ ਸੀ ਉਮਰ ਵੀ 100 ਸਾਲ ਦੀ ਰਹਿ ਗਈ ਬੰਦੇ ਦੀ ਸਮਾਂ ਵੀ ਥੋੜਾ ਤੇ ਪਹਿਰਾ ਵੀ ਕਲਯੁਗ ਦਾ ਤੇ ਫਿਰ ਅਵਤਾਰ ਵੀ ਤਕੜਾ ਹੀ ਚਾਹੀਦਾ ਸੀ ਆਖੋ ਸਤਨਾਮ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਾਮ ਜੀ ਜਾਂ ਕ੍ਰਿਸ਼ਨ ਜੀ ਨਹੀਂ ਪਿਆਰੇ ਹੋ ਸਮੇਂ ਸਮੇਂ ਸਿਰ ਉਹ ਵੀ ਬੜੀ ਮਹਾਨ ਕਮਾਈਆਂ ਦੇ ਮਾਲਕ ਸਨ ਸਮੇਂ ਸਮੇਂ ਸਿਰ ਆਉਂਦੇ ਤੇ ਬੜੀ ਵਾਰੀ ਅਰਜ਼ ਕੀਤੀ ਆ ਪ੍ਰਮਾਣ ਦਈਏ ਤੇ ਜਲਦੀ ਸਮਝ ਆਉਂਦੀ ਵੈਦ ਕੋਲ ਮਰੀਜ਼ ਗਿਆ ਕਹਿੰਦਾ ਪੇਟ ਦਰਦ ਹੁੰਦਾ ਤੇ ਵੈਦ ਨੂੰ ਪਤਾ ਹੈ ਵੀ ਇਹਦਾ ਜਿਹੜਾ ਇਲਾਜ ਆ ਉਹ ਆ ਅਜਵਾਇਣ ਜੇ ਅਜਵਾਇਣ ਖਾਏਗਾ ਤੇ ਠੀਕ ਹੋ ਜਾਏਗਾ ਤੇ ਵੈਦ ਨੇ ਸੋਚਿਆ ਬੰਦਾ ਪੈਸੇ ਵਾਲਾ ਹੈ ਜੇ ਇਹਨੂੰ ਕਿਹਾ ਅਜਵਾਇਣ ਖਾ ਲਾ ਠੀਕ ਹੋ ਜਾਏਗਾ ਖਰੇ ਮੰਨੂ ਕਿ ਨਹੀਂ ਮੰਨੂ ਕਿਉਂਕਿ ਫ੍ਰੀ ਦੀ ਦਵਾਈ ਅਸੀਂ ਘੱਟ ਹੀ ਖਾ ਕੇ ਖੁਸ਼ ਹਾਂ ਜਿਹਦੇ ਤੇ 100-200 ਲੱਗਿਆ ਹੋਵੇ ਤੇ ਉਹਨੂੰ ਸਾਂਭ ਸਾਂਭ ਰੱਖੀ ਤਾਂ ਵੀ ਪਤਾ ਨੀ ਹੋਵੇ ਭਾਵੇਂ ਉਹ ਘਟੀਆ ਹੀ ਪਰ ਜੇ ਡਾਕਟਰ ਨੇ 500-700 ਰੁਪਈਆ ਜੇਬ ਚੋਂ ਕਢਾਇਆ ਹੋਵੇ ਨਾ ਅਸੀਂ ਕਹਿੰਦੇ ਹਾਂ ਵੀ ਹਾਂ ਜੀ ਹਾਂ ਆਹ ਦਵਾਈ ਬਹੁਤ ਵਧੀਆ ਜੀ ਤੇ ਜਿਹੜੀ ਕੋਈ ਉਂਜੀ ਦੇ ਜੇ ਵੀ ਆਹ ਲਓ ਜੀ ਇਹ ਜੜੀਆਂ ਬੂਟੀਆਂ ਦੀ ਫ੍ਰੀ ਲੈ ਲਓ ਆਪਾਂ ਪਰੇ ਰੱਖੋ ਜੀ ਪਰ ਇਹਨੇ ਕੀ ਠੀਕ ਕਰਨਾ ਕੋ ਸਤਨਾਮ ਮਹਿੰਗੀ ਚੀਜ਼ ਜ਼ਿਆਦਾ ਵਧੀਆ ਲੱਗਦੀ ਆ ਮਹਿੰਗੀ ਚੀਜ਼ ਜਿਹੜਾ ਸਸਤਾ ਹੀ ਸੌਦਾ ਮਿਲਦਾ ਨਾ ਉਹ ਫਿਰ ਛੇਤੀ ਛੇਤੀ ਪਸੰਦ ਨਹੀਂ ਆਉਂਦਾ ਸਸਤਾ ਸੌਦਾ ਪਰ ਸਸਤੇ ਗੁਰੂ ਪਤਾ ਨੀ ਕਿਵੇਂ ਪਸੰਦ ਕਰੀ ਫਿਰਨੇ ਆਖੋ ਸਤਨਾਮ ਉਦੋਂ ਪਰਖ ਕਰਦਾ ਹੀ ਨੀ ਬੜੀ ਵਾਰੀ ਅਰਜ਼ ਕੀਤੀ ਪਿਆਰਿਓ ਵੇਖਣਾ ਕਿਤੇ ਧੋਖਾ ਨਾ ਹੋ ਜਾਏ ਦੁਨੀਆਂ ਵਿੱਚ ਬੜੇ ਧੋਖੇ 2 ਰੁਪਏ ਦੀ ਚੀਜ਼ ਤੋਂ ਲੈ ਕੇ 2 ਲੱਖ ਦੀ ਚੀਜ਼ ਤੱਕ ਧੋਖਾ ਹੀ ਧੋਖਾ 2 ਕਰੋੜ ਦੀ ਚੀਜ਼ ਵਿੱਚ ਵੀ ਧੋਖਾ ਜਿੱਥੇ ਅੱਜ ਕੱਪੜੇ 'ਚ ਧੋਖਾ ਰਾਸ਼ਨ ਲੈ ਰਹੇ ਹੋ ਉਹਨਾਂ 'ਚ ਧੋਖਾ ਜੋ ਵੀ ਲੈ ਲਓ ਧੋਖਾ ਬਹੁਤ ਹੋ ਰਿਹਾ ਧਰਮ ਵਾਲੇ ਪਾਸੇ ਚੱਲੋਗੇ ਇੱਧਰ ਵੀ ਬੜਾ ਧੋਖਾ ਹੈ ਆਖੋ ਸਤਨਾਮ ਹੋ ਰਿਹਾ ਧੋਖਾ ਧਰਮ ਨੇ ਭਾਵੇਂ ਧੋਖਾ ਕਰਨਾ ਨਹੀਂ ਸਿਖਾਇਆ ਪਰ ਜਿਨ੍ਹਾਂ ਦੇ ਤਨ ਉੱਤੇ ਹੀ ਧਰਮ ਹੈ ਉਹ ਧੋਖਾ ਕਰ ਜਾਣਗੇ ਜਿਨ੍ਹਾਂ ਦੇ ਅੰਦਰ ਅਜੇ ਧਰਮ ਨਹੀਂ ਪਹੁੰਚਿਆ ਜਿਨ੍ਹਾਂ ਦੇ ਉੱਪਰੋਂ ਹੀ ਗੁਰਮਤ ਝਲਕਦੀ ਅੰਦਰ ਗੁਰੂ ਦੀ ਮਤ ਹੈ ਹੀ ਨਹੀਂ ਉਹ ਧੋਖਾ ਕਰ ਜਾਣਗੇ ਪਰ ਜਿਨ੍ਹਾਂ ਦੇ ਅੰਦਰ ਧਰਮ ਚਲੇ ਗਿਆ ਨਾ ਉਹ ਕਦੇ ਧੋਖਾ ਨਹੀਂ ਕਰਦੇ ਧਿਆਨ ਦੇਣਾ ਪਿਆਰਿਓ ਇੱਥੇ ਵੀ ਧੋਖਾ ਬਹੁਤ ਹੋ ਰਿਹਾ ਬੜੀ ਵਾਰੀ ਅਰਜ਼ ਕੀਤੀ ਆ ਮਰਜ਼ੀ ਆ ਤੁਹਾਡੀ ਗੱਡੀ ਖਰੀਦਣੀ ਹੋਵੇ ਤੇ ਰੰਗ ਵੇਖੀ ਦਾ ਇੰਜਣ ਵੇਖੀ ਦਾ ਟਾਇਰ ਵੇਖੀ ਦੇ ਨੇ ਸੀਟਾਂ ਵੇਖੀ ਦੀਆਂ ਸਭ ਕੁਝ ਵੇਖੀ ਦਾ ਠੀਕ ਆ ਧੋਖਾ ਹੀ ਨਾ ਹੋ ਜਾਏ ਕਿਤੇ ਜ਼ਮੀਨ ਲੈਣੀ ਆ ਤਾਂ ਵੇਖੋ ਭਾਈ ਕਿੱਦਾਂ ਹੈ ਸਾਰਾ ਕੁਛ ਧੋਖਾ ਹੀ ਨਾ ਹੋ ਜਾਏ ਬੜਾ ਦੁਨੀਆਂ ਪਰਖਾਂ ਕਰਦੀ ਆ ਬਹੁਤ ਸਾਇੰਸ ਤਰੱਕੀ ਕਰ ਗਈ ਇਸੇ ਤਰ੍ਹਾਂ ਕੋਈ ਵੀ ਮਾੜੀ ਤੋਂ ਮਾੜੀ ਚੀਜ਼ ਵੀ ਲੈਣੀ ਹੋਵੇ 5-10 ਰੁਪਏ ਦਾ ਫਲ ਵੀ ਰਸਤੇ 'ਚ ਜਾਂਦਿਆਂ ਲੈਣਾ ਤੇ ਉਹਨੂੰ ਵੀ ਵੇਖੀ ਦਾ ਵੀ ਗਲਿਆ ਹੀ ਨਾ ਹੋਵੇ ਕਿਤੇ ਤੇ ਸਾਧ ਸੰਗਤ ਜਦੋਂ ਗੁਰੂ ਧਾਰਨ ਕਰਨਾ ਹੈ ਉਦੋਂ ਵੀ ਪਹਿਲਾਂ ਵੇਖ ਲਓ ਪਹਿਲਾਂ ਪਰਖ ਲਓ ਮੈਂ ਜਿਹਦੇ ਮਗਰਨ ਲੱਗਣ ਲੱਗਿਆ ਕਿਤੇ ਡੋਬੂਗਾ ਤੇ ਨਹੀਂ ਆਖੋ ਸਤਨਾਮ ਕੱਚਾ ਖੁਰ ਜਾਏਗਾ ਕੱਚੇ ਘੜੇ ਨੂੰ ਪਾਣੀ 'ਚ ਸਿੱਟ ਦਿਓ ਉਹਨੇ ਖੁਰ ਜਾਣਾ ਪੱਕਾ ਨਹੀਂ ਕਦੇ ਖੁਰਦਾ ਅਧੂਰੇ ਨੂੰ ਤੇ ਧਰਤੀ ਵੀ ਪ੍ਰਵਾਨ ਨਹੀਂ ਕਰਦੀ। ਅਧੂਰਾ ਬੀਜ ਪਾ ਦੇ ਉੱਗੇਗਾ ਹੀ ਨਹੀਂ, ਕਦੇ ਉੱਗੇਗਾ ਹੀ ਉਹ ਜਿਹੜਾ ਪੂਰਾ। ਸਤਿਗੁਰੂ ਅਧੂਰਿਆਂ ਨੂੰ ਕਿਵੇਂ ਪ੍ਰਵਾਨ ਕਰ ਲੈਣਗੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਰਤੀ ਦੇ ਵਿੱਚ ਬੀਜ ਪਾਓ, ਉੱਗਦਾ ਜਿਹੜਾ ਪੂਰਾ ਹੋਵੇ, ਅੱਧਾ ਹੋਵੇ ਜਿਹੜਾ, ਉਹਨੂੰ ਕਿਹਨੇ ਪੁੱਛਣਾ? ਉਹ ਧਰਤੀ ਚੋਂ ਬਾਹਰ ਆਏਗਾ ਹੀ ਨਹੀਂ। ਤੇ ਗੁਰੂ ਨਾਨਕ ਨੇ ਵੀ ਪੂਰਾ ਵੇਖਣਾ, ਹਾਂ ਨਿਤਨੇਮ ਹੈ ਤੇਰੇ ਕੋਲ, ਰਹਿਤ ਹੈ ਪੰਜਾਂ ਕਕਾਰਾਂ ਦੀ ਤੇਰੇ ਕੋਲ, ਤੂੰ ਬੱਜਰ ਕੁਰੈਤਾਂ ਤੋਂ ਬਚਿਆ ਹੋਇਆ, ਰਹਿਤਾਂ ਰਹਿਤਾਂ ਦਾ ਧਾਰਨੀ ਹੈ, ਕੁਰੈਤਾਂ ਤੋਂ ਬਚਿਆ, ਸਿਮਰਨ ਨਿਤਨੇਮ ਸੇਵਾ ਹੈ ਤੇਰੀ। ਜੇ ਸਾਡੇ ਕੋਲ ਭੇਖ ਹੈ ਫਿਰ ਅਧੂਰੇ ਆ, ਜੇ ਅੰਦਰ ਗੁਰੂ ਦੀ ਮੱਤ ਵਸੀ ਹੈ ਫਿਰ ਆ ਪੂਰੇ। ਜਦੋਂ ਪੂਰੇ ਹੋ ਗਏ ਤੇ ਪ੍ਰਵਾਨ ਹੀ ਮਹਾਰਾਜ ਨੇ ਉਦੋਂ ਕਰਨਾ ਹੈ। ਅਧੂਰਿਆਂ ਨੂੰ ਗੁਰੂ ਘਰ ਵਿੱਚ ਵੀ ਕੋਈ ਥਾਂ ਨਹੀਂ। ਆਖੋ ਸਤਨਾਮ, ਆਖੋ ਸਤਨਾਮ। ਅਧੂਰਿਆਂ ਨੂੰ ਗੁਰੂ ਘਰ ਵਿੱਚ ਵੀ ਕੋਈ ਥਾਂ ਨਹੀਂ। ਤੇ ਜਦੋਂ ਗੁਰੂ ਧਾਰਨ ਕਰਨਾ ਨਾ ਪਿਆਰਿਓ, ਉਦੋਂ ਵੀ ਚੰਗੀ ਤਰ੍ਹਾਂ ਪਰਖ ਲੈਣਾ, ਵਿਚਾਰ ਕਰ ਲੈਣੀ, ਸੋਚ ਲੈਣਾ, ਜਿਹਦੇ ਪਿੱਛੇ ਤੁਰਨ ਲੱਗਿਆ, ਜਿਹਦੇ ਪਿੱਛੇ ਤੁਰ ਰਿਹਾ ਇਹ ਡੋਬੇਗਾ ਤਾਂ ਨੀ ਕਦੇ। ਜਿਹਦੀ ਸੰਗਤ ਕਰਨੀ ਆ ਉਹਨੂੰ ਵੀ ਪਹਿਲਾਂ ਵੇਖਣਾ, ਉਹਨੂੰ ਵੀ ਪਰਖ ਲੈਣਾ। ਇਹ ਨਾ ਹੋਵੇ ਬਾਅਦ ਵਿੱਚ ਤੈਨੂੰ ਸਿਰ ਨੀਵਾਂ ਕਰਨਾ ਪਵੇ, ਤੈਨੂੰ ਸਿਰ ਝੁਕਾਉਣਾ ਪਵੇ ਵੀ ਉਹ ਕਿਹਦੇ ਮਗਰ ਤੁਰਿਆ ਫਿਰਦਾ ਸੀ। ਜਿਨ੍ਹਾਂ ਦੀ ਸੰਗਤ ਕਰਨੀ ਆ ਉਹਨਾਂ ਨੂੰ ਵੀ ਪਹਿਲਾਂ ਵੇਖ ਲੈਣਾ, ਪਹਿਲਾਂ ਪਰਖ ਲੈਣਾ ਵੀ ਹਾਂ ਠੀਕ ਹੈ ਫਿਰ, ਕਿਉਂਕਿ ਇੱਥੇ ਧੋਖਾ ਹੋ ਗਿਆ। ਕੋਈ ਸਮਾਂ ਸੀ ਜਦੋਂ ਲੋੜ ਹੀ ਨਹੀਂ ਸੀ ਪੈਂਦੀ, ਪਰਖਣ ਦੀ ਲੋੜ ਨਹੀਂ ਸੀ ਪੈਂਦੀ, ਪਰ ਅੱਜ ਪਰਖਣ ਦੀ ਲੋੜ ਹੈ, ਕਿਉਂਕਿ ਨਹੀਂ ਤੇ ਧੋਖੇ ਚ ਫਸ ਜਾਂਗੇ। ਜਿਹੜੇ ਬੰਦੇ ਪਰਖਦੇ ਨਹੀਂ ਸਾਧ ਸੰਗਤ ਜੀ, ਉਹ ਫਿਰ ਲੋਕ ਤੇ ਪ੍ਰਲੋਕ ਵਿੱਚ ਧੱਕੇ ਹੀ ਖਾਂਦੇ ਨੇ। ਜ਼ਰੂਰੀ ਆ ਪਰਖਣ ਵਾਲੀ ਅੱਖ ਹੋਣੀ ਬੜੀ ਜ਼ਰੂਰੀ ਆ। ਸਾਧ ਸੰਗਤ ਉਹ ਵੈਦ ਕੋਲ ਮਰੀਜ਼ ਜਾਂਦਾ, ਕਹਿੰਦਾ ਜੀ ਪੇਟ ਦਰਦ ਹੁੰਦਾ, ਧਿਆਨ ਦੇਣਾ ਜਰਾ। ਤੇ ਵੈਦ ਨੇ ਆਖਿਆ ਇਹਦਾ ਇਲਾਜ ਜਵੈਨ, ਤੇ ਜੇ ਇਹਨੂੰ ਆਖਿਆ ਜਵੈਨ ਖਾ ਲਾ ਤੇ ਬੰਦਾ ਪੈਸੇ ਵਾਲਾ, ਇਹਨੇ ਮੰਨਣਾ ਨੀ, ਸੇਠ ਹੈ ਤਕੜਾ। ਉਹਨੂੰ ਆਖਿਆ ਲਿਆ ਫੀਸ ਦੇ ਪਹਿਲਾਂ, ਚਲੋ ਜੀ ਉਹਨੇ ਫੀਸ ਦੇ ਦਿੱਤੀ, ਪੈਸੇ ਚਾਰਜ ਕੀਤੇ ਆਪਣੇ ਪੂਰੇ। ਉਸ ਤੋਂ ਬਾਅਦ ਉਹਨੂੰ ਇੱਕ ਪੁੜੀ ਬਣਾ ਕੇ ਦੇ ਦਿੱਤੀ, ਸਵਾਹ ਦੀ ਹੋਈ ਵੀ ਨੁਕਸਾਨ ਤੇ ਇਹਦਾ ਹੈ ਨੀ ਕੋਈ। ਕਹਿੰਦੇ ਇਹ ਹੈ ਜੀ ਦਵਾਈ, ਇਹਨੂੰ ਜਵੈਨ ਵਿੱਚ ਰਲਾ ਲਿਓ, ਖਾ ਲਿਓ ਜਾ ਕੇ। ਉਹ ਖੁਸ਼ ਹੋ ਗਿਆ ਕਿ ਸਤਨਾਮ
ਸ੍ਰੀ ਵਾਹਿਗੁਰੂ।
ਉਹ ਇਹਦੇ ਨਾਲ ਖੁਸ਼ ਹੋ ਗਿਆ, ਚੱਲ ਪੈਸੇ ਲੈ ਲੇ। ਉਹ ਜਵੈਨ ਘਰ ਲੱਗਿਆ, ਫੱਕਾ ਮਾਰਿਆ ਤੇ ਪੇਟ ਦਰਦ ਬੰਦ। ਇੱਕ ਮਰੀਜ਼ ਹੋਰ ਆਉਂਦਾ, ਇਹ ਪ੍ਰਮਾਣ ਹੈ, ਦੂਜਾ ਮਰੀਜ਼ ਹੋਰ ਆ ਗਿਆ ਵੈਦ ਕੋਲ, ਉਹਨੂੰ ਵੀ ਬਿਮਾਰੀ ਉਹੀ ਵੀ ਪੇਟ ਦਰਦ ਹੁੰਦਾ। ਵੈਦ ਨੇ ਸੋਚਿਆ ਇਲਾਜ ਇਹਦਾ ਵੀ ਉਹੀ ਆ, ਉਹਨੂੰ ਆਖਿਆ ਭਾਈ ਤੇਰਾ ਇਲਾਜ ਹੈ ਜਵੈਨ, ਖਾ ਲਾ ਜਾ ਕੇ, ਨਾ ਪੈਸੇ ਲਏ ਨਾ ਸਵਾਹ ਦਿੱਤੀ, ਜਵਾਨ ਜਵੈਨ ਲੈ ਲਓ ਜੀ ਪੰਸਾਰੀ ਵਾਲੇ ਤੋਂ ਜਾ ਕੇ, ਫੱਕਾ ਮਾਰੋ ਦਰਦ ਖਤਮ ਹੋ ਜੂ। ਹੋ ਗਿਆ ਤੇ ਚਲੋ ਦਰਦ ਮੁੱਕ ਗਿਆ ਉਹਦਾ ਵੀ, ਉਹਨੇ ਵੀ ਜਵੈਨ ਖਾਧੀ। ਇੱਕ ਹੋਰ ਆ ਗਿਆ ਤੀਜਾ, ਉਹ ਆ ਕੇ ਕਹਿੰਦਾ ਵੈਦ ਜੀ ਪੇਟ ਚ ਦਰਦ ਹੋ ਰਿਹਾ, ਤੀਜੇ ਦੀ ਬਿਮਾਰੀ ਵੀ ਉਹੀ। ਕਹਿੰਦੇ ਭਾਈ ਜਵੈਨ ਖਾ ਲਾ ਜਾ ਕੇ ਠੀਕ ਹੋ ਜਾਏਗਾ। ਕਹਿੰਦੇ ਪੈਸੇ ਹੈ ਨੀ, ਨਾ ਤੇ ਪੈਸੇ ਲਏ ਨਾ ਸਵਾਹ ਦਿੱਤੀ, ਆਪਣੇ ਕੋਲੋਂ ਹੀ ਉਹਨੂੰ ਜਵੈਨ ਦਿੱਤੀ ਅੰਦਰੋਂ, ਮਾਰ ਫੱਕਾ ਉੱਥੇ ਹੀ, ਚਲੋ ਉਹਦਾ ਵੀ ਦਰਦ ਬੰਦ। ਹੁਣ ਵੇਖੋ ਪਹਿਲੇ ਤੋਂ ਪੈਸੇ ਵੀ ਲਏ, ਸਵਾਹ ਦੀ ਪੁੜੀ ਵੀ ਦਿੱਤੀ ਤੇ ਆਖਿਆ ਜਵੈਨ ਚ ਖਾ ਲਈ, ਦੂਜੇ ਨੂੰ ਇੰਨਾ ਹੀ ਕਿਹਾ ਵੀ ਜਵੈਨ ਲੈ ਕੇ ਖਾ ਲੈ, ਤੀਜੇ ਨੂੰ ਜਵੈਨ ਵੀ ਕੋਲੋਂ ਦਿੱਤੀ। ਵੈਦ ਵੀ ਇੱਕ ਹੈ, ਇਲਾਜ ਵੀ ਇੱਕ ਹੈ, ਬਿਮਾਰੀ ਵੀ ਇੱਕ ਹੈ, ਵੈਦ ਦੇ ਇਲਾਜ ਕਰਨ ਦਾ ਢੰਗ ਵੱਖੋ ਵੱਖਰਾ, ਯਾਦ ਰੱਖਣਾ। ਇਸੇ ਤਰ੍ਹਾਂ ਤ੍ਰੇਤਾ ਦੁਆਪਰ ਕਲਯੁਗ ਆ ਗਿਆ, ਵੈਦ ਵੀ ਇੱਕੋ ਹੈ ਅਕਾਲ ਪੁਰਖ, ਬਿਮਾਰੀ ਵੀ ਇੱਕੋ ਹੈ ਸਾਨੂੰ ਸਾਰਿਆਂ ਨੂੰ ਵਿਸ਼ਿਆਂ ਵਿਕਾਰਾਂ ਦੀ, ਤੇ ਇਲਾਜ ਵੀ ਇੱਕੋ ਹੀ ਹੈ, ਜਿੱਦਾਂ ਜਵੈਨ ਹੈ ਉਦਾਂ ਨਾਮ ਇਲਾਜ ਹੈ। ਵੈਦ ਦੇ ਵੇਖਿਆ ਇਲਾਜ ਵੀ ਇੱਕੋ, ਬਿਮਾਰੀ ਵੀ ਇੱਕੋ, ਵੈਦ ਵੀ ਇੱਕੋ, ਪਰ ਵੈਦ ਦੇ ਇਲਾਜ ਕਰਨ ਦਾ ਢੰਗ ਵੱਖੋ ਵੱਖਰਾ ਹੈ। ਇਸੇ ਤਰ੍ਹਾਂ ਬਿਮਾਰੀ ਵੀ ਇੱਕੋ ਹੀ ਸੀ ਤ੍ਰੇਤੇ ਵਿੱਚ, ਦੁਆਪਰ ਚ, ਕਲਯੁਗ ਵਿੱਚ, ਇਲਾਜ ਵੀ ਸਾਰਿਆਂ ਦਾ ਨਾਮ ਨਾਲ ਹੋਇਆ, ਉਦੋਂ ਵੀ ਹੋਇਆ, ਅੱਜ ਵੀ ਹੋ ਰਿਹਾ, ਤ੍ਰੇਤੇ ਚ ਵੀ ਹੋਇਆ, ਦੁਆਪਰ ਚ ਵੀ ਹੋਇਆ, ਅੱਗੇ ਤੋਂ ਵੀ ਹੋਏਗਾ, ਪਰ ਇਲਾਜ ਕਰਨ ਦਾ ਢੰਗ ਵੱਖੋ ਵੱਖਰਾ ਹੈ। ਇਸੇ ਤਰ੍ਹਾਂ ਸਮੇਂ ਦੇ ਪੈਰੋਕਾਰਾਂ ਨੇ ਆਪੋ ਆਪਣੇ ਤਰੀਕੇ ਅਪਣਾਏ ਨੇ, ਢੰਗ ਸਾਰਿਆਂ ਦਾ ਇੱਕੋ ਹੀ ਸੀ, ਇਲਾਜ ਸਭ ਦਾ ਨਾਮ ਨੇ ਕੀਤਾ, ਭਲਾ ਸਭ ਦਾ ਨਾਮ ਨਾਲ ਨਾਮ ਨਾਲ ਹੀ ਹੋਇਆ। ਤ੍ਰੇਤੇ ਦੇ ਪੈਰੋਕਾਰਾਂ ਨੇ ਤਰੀਕਾ ਹੋਰ ਅਪਣਾਇਆ, ਦੁਆਪਰ ਯੁੱਗ ਦੇ ਜਿਹੜੇ ਧਰਮ ਦੇ ਪੈਰੋਕਾਰ ਸਨ ਉਹਨਾਂ ਨੇ ਤਰੀਕਾ ਹੋਰ ਅਪਣਾਇਆ,
ਤੇ ਕਲਯੁਗ ਦੇ ਧਰਮ ਦੇ ਪੈਰੋਕਾਰ ਧੰਨ ਗੁਰੂ ਨਾਨਕ ਸਾਹਿਬ ਨੇ ਢੰਗ ਸੌਖਾ ਬਣਾਇਆ। ਦੁਆ ਸਤਯੁਗ ਵਿੱਚ ਲੱਖ ਵਰੇ ਦੀ ਉਮਰ ਸੀ ਇੱਕ ਬੰਦੇ ਦੀ, ਜਦੋਂ ਆਇਆ ਤ੍ਰੇਤਾ 10,000 ਸਾਲ ਦੀ ਉਮਰ ਰਹਿ ਗਈ, 10,000 ਸਾਲਾਂ ਦੀ ਉਮਰ। ਜਦੋਂ ਆਇਆ ਦੁਆਪਰ ਫਿਰ 1,000 ਸਾਲ ਦੀ ਉਮਰ ਰਹਿ ਗਈ। ਕਲਯੁਗ ਵਿੱਚ ਉਮਰ ਰਹਿ ਗਈ ਬੰਦੇ ਦੀ 100 ਦੇ ਲਗਭਗ, ਥੋੜੀ ਬਹੁਤ ਵੱਧ ਘੱਟ ਲਾ ਲਓ 100 ਦੇ ਦਰਮਿਆਨ। ਹੁਣ ਸਾਧ ਸੰਗਤ ਤ੍ਰੇਤੇ ਵਾਲਿਆਂ ਨੇ ਸੋਚਿਆ ਨਾਲੇ ਤੇ ਉਮਰ ਵੀ ਲੰਘ ਜੇ ਤੇ ਨਾਲੇ ਧਰਮ ਵਾਲੇ ਪਾਸੇ ਲੱਗ ਜਾਣ, ਉਹਨਾਂ ਨੇ ਪ੍ਰਾਣਾਯਾਮ ਕਰਾਉਣੇ ਸਾਧਨ ਸ਼ੁਰੂ ਕਰਤੇ। ਕਿਸੇ ਨੇ ਪੂਜਾ ਵਾਲੇ ਪਾਸੇ ਲਾ ਦਿੱਤਾ, ਕਿਸੇ ਨੇ ਜੱਗ ਕਰਨ ਵਾਲੇ ਪਾਸੇ ਲਾ ਦਿੱਤਾ। ਸਤਿਗੁਰੂ ਕਹਿੰਦੇ ਨੇ ਸਮਾਂ ਥੋੜਾ ਹੈ, ਉਮਰ ਵੀ ਥੋੜੀ ਆ, ਉਮਰ ਸਾਰੀ 100 ਸਾਲ ਦੀ ਆ, 100 ਤੱਕ ਵੀ ਕੋਈ ਵਿਰਲਾ ਪਹੁੰਚਦਾ ਹੈ, ਇਹਨਾਂ 100 ਸਾਲਾਂ ਵਿੱਚ ਹੀ ਇਹ ਧਰਮ ਵਾਲੇ ਪਾਸੇ ਲੱਗੇ ਤੇ ਗੱਲ ਫਿਰ ਬਣਦੀ ਹੈ। ਪਹਿਲਾਂ ਤੇ ਨਾਲੇ ਰਾਜ ਕਰ ਲਓ, ਬੱਚੇ ਹੋ ਗਏ, ਬਾਅਦ ਚ 200-400 ਸਾਲ ਫਿਰਦੇ ਰਹੋ ਜੰਗਲਾਂ ਚ, ਤੇ ਕਹਿੰਦੇ ਸਾਲ ਤੇ ਸਾਰੇ ਹੀ 100 ਨੇ, 100 ਦੇ ਲਗਭਗ। ਤਰੀਕਾ ਇਹੋ ਜਿਹਾ ਦੱਸੋ ਵੀ ਇਹਦੇ ਬੱਚੇ ਵੀ ਹੋਣ, ਇਹਦਾ ਪਰਿਵਾਰ ਵੀ ਹੋਵੇ ਤੇ ਨਾਲੇ ਧਰਮੀ ਵੀ ਬਣ ਜਾਏ। ਇਸ ਕਰਕੇ ਮਰ ਨੇ ਕਹਿ ਤਾ ਭਾਈ ਜੰਗਲਾਂ ਚ ਜਾਣ ਦੀ ਲੋੜ ਨਹੀਂ, ਇਸੇ 100 ਸਾਲ ਦੇ ਵਿੱਚ ਤੂੰ ਆਪਣੇ ਘਰ ਚ ਵੀ ਰਹਿ ਤੇ ਧਰਮੀ ਵੀ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਮਰਾਂ ਛੋਟੀਆਂ ਨੇ ਤੇ ਤਰੀਕਾ ਸੌਖਾ ਹੈ, ਢੰਗ ਸੁਖੈਨ ਹੈ। ਤੇ ਜੇ ਹੁਣ ਕੋਈ ਬੰਦਾ ਤ੍ਰੇਤੇ ਵਾਲੇ ਸਾਧਨ ਕਰੀ ਜਾਏ, ਉਹ ਅੱਜ ਨਹੀਂ ਚੱਲਣੇ, ਯਾਦ ਰੱਖਣਾ। ਪ੍ਰਾਣਾਯਾਮ ਕਰਨ ਵਾਸਤੇ ਲੰਮੀਆਂ ਉਮਰਾਂ, ਖੁੱਲਾ ਸਮਾਂ ਚਾਹੀਦਾ, ਤਕੜਾ ਸਰੀਰ ਚਾਹੀਦਾ। ਹੁਣ ਉਹ ਕਿੱਥੇ? ਅੱਜ ਤਕੜਾ ਸਰੀਰ ਨਹੀਂ ਰਿਹਾ, ਸਮਾਂ ਦੀ ਘਾਟ ਹੋ ਗਈ। ਇਸ ਕਰਕੇ ਮਹਾਰਾਜ ਨੇ ਢੰਗ ਸੌਖਾ ਬਣਾਇਆ। ਪਿਆਰਿਓ, ਕਿੱਡੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਦਾ ਦੇਣ ਅਸੀਂ ਦੇ ਨਹੀਂ ਸਕਦੇ। ਮਹਾਰਾਜ ਕਹਿੰਦੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਚ ਬਹਿਣ ਨੂੰ ਮੈਨੂੰ ਥਾਂ ਦੇਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਮੈਨੂੰ ਆਪਣੇ ਅੰਦਰ ਬਿਠਾ ਲੈਣ, ਉਹਨਾਂ ਦੀ ਲੋੜ ਹੈ, ਉਹਨਾਂ ਦੀ ਲੋੜ ਨਹੀਂ ਜਿਹੜੇ ਬੋਰੀ ਬਿਸਤਰਾ ਚੁੱਕ ਕੇ ਮੇਰੇ ਕੋਲ ਹੀ ਆ ਜਾਣ ਵੀ ਸਾਨੂੰ ਰੱਖੋ ਜੀ। ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਇਹੀ ਸੁਨੇਹਾ ਰਿਹਾ ਪਿਆਰਿਓ, ਹੱਥੀਂ ਕਰੋ ਕਿਰਤ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਅਸੀਂ ਕਹਿੰਦੇ ਹਾਂ ਕੈਨੇਡਾ, ਅਮੈਰੀਕਾ, ਬਾਹਰਲੇ ਦੇਸ਼ ਜਿਹੜੇ ਨੇ ਤਰੱਕੀ ਕਿਉਂ ਕਰ ਗਏ? ਉਹਨਾਂ ਦਾ ਇੱਕੋ ਹੀ ਢੰਗ ਹੈ ਬਸ। ਬਾਹਰਲੇ ਦੇਸ਼ਾਂ ਵਿੱਚ ਇੱਕੋ ਗੱਲ ਹੈ ਵੀ ਉਹ ਕਿਰਤ ਪ੍ਰਧਾਨ ਦੇਸ਼ ਨੇ, ਉੱਥੇ ਵੱਡੇ ਤੋਂ ਵੱਡਾ ਆਫੀਸਰ ਵੀ ਹੱਥੀਂ ਕਿਰਤ ਕਰਦਾ ਹੈ। ਵਾਹਿਗੁਰੂ, ਵੱਡੇ ਤੋਂ ਵੱਡਾ ਮਨਿਸਟਰ ਵੀ ਹੱਥੀਂ ਕਿਰਤ ਕਰਦਾ ਹੈ। ਇੱਥੇ ਕਹਿੰਦੇ ਆ ਨਾ ਜੀ ਨਾ ਮੈਂ ਆਹ ਕੰਮ ਕਿਉਂ ਕਰਾਂ ਜੀ, ਮੇਰਾ ਏਡਾ ਉੱਚਾ ਉਹਦਾ। ਹੁਣ ਜਿੱਦਾਂ ਦਿਹਾੜੀ ਕਰਨੀ ਆ, ਕਈ ਬੰਦੇ ਦਿਹਾੜੀ ਕਰਨ ਨੂੰ ਕਿੰਨਾ ਭੈੜਾ ਮੰਨਦੇ ਨੇ ਵੀ ਮੈਂ ਕਿਉਂ ਕਰਾਂ ਜੀ, ਕਈ ਕਰਦੇ ਨੇ ਮਜਬੂਰੀ ਬਸ ਹੋ ਕੇ। ਪਰ ਉੱਥੇ ਜਿਹੜਾ ਵੀ ਕੰਮ ਮਿਲ ਜਾਏ, ਜਿੱਦਾਂ ਮਜ਼ਦੂਰੀ ਕਰਨੀ ਆ, ਤੇ ਉਹ ਬੜੇ ਬੜੇ ਬੰਦੇ ਵੀ ਕਰਦੇ ਨੇ। ਉਹ ਕਿਰਤ ਪ੍ਰਧਾਨ ਦੇਸ਼ ਹੈ, ਸ਼ਰਮ ਨਹੀਂ ਮੰਨਦੇ, ਉਹ ਕਿਰਤ ਪ੍ਰਧਾਨ ਦੇਸ਼ ਹੈ। ਦਾਸ ਕੈਨੇਡਾ ਵਿੱਚ ਵੀ ਬੇਨਤੀਆਂ ਕਰਦਾ ਰਿਹਾ, ਇਹ ਸਾਡਾ ਕਿਰਤ ਪ੍ਰਧਾਨ ਧਰਮ ਹੈ। ਆਖੋ ਸਤਨਾਮ। ਜੇ ਕਿਤੇ ਇਹ ਗੱਲ ਜੋ ਗੁਰੂ ਨਾਨਕ ਸਾਹਿਬ ਦਾ ਲਕਸ਼ ਸੀ, ਜੋ ਗੁਰੂ ਨਾਨਕ ਸਾਹਿਬ ਦਾ ਉਦੇਸ਼ ਸੀ, ਜੋ ਗੁਰੂ ਨਾਨਕ ਸਾਹਿਬ ਦੀ ਚਾਲੀ ਸੀ, ਜੋ ਗੁਰੂ ਨਾਨਕ ਸਾਹਿਬ ਦੀ ਪ੍ਰਪਾਟੀ ਸੀ, ਜੋ ਗੁਰੂ ਨਾਨਕ ਸਾਹਿਬ ਦੀ ਚਲਾਈ ਪਰੰਪਰਾ ਸੀ, ਜੇ ਕਿਤੇ ਉਹ ਅਸੀਂ ਧਾਰਨ ਕਰ ਲੈਂਦੇ, ਜਿਹੜੇ ਅਸੀਂ ਸਿੱਖ ਮੰਨਦੇ ਹਾਂ, ਤੇ ਜੇ ਉਹ ਮੰਨ ਲੈਂਦੇ ਤੇ ਅਸੀਂ ਅੱਜ ਬੇਰੁਜ਼ਗਾਰ ਨਾ ਫਿਰਦੇ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਬਾਹਰਲੇ ਜਿਹੜੇ ਲੋਕ ਨੇ ਉਹਨਾਂ ਨੇ ਕਿਰਤ ਨੂੰ ਪ੍ਰਧਾਨ ਦੱਸਿਆ, ਤੇ ਗੁਰੂ ਨਾਨਕ ਨੇ ਵੀ ਕਿਰਤ ਕਰੋ ਪਹਿਲੇ ਨੰਬਰ ਤੇ ਰੱਖਿਆ। ਮਹਾਰਾਜ ਨੇ ਵੀ ਮੇਰਾ ਸਿੱਖ ਆਰਥਿਕ ਪੱਖ ਤੋਂ ਵੀ ਕਮਜ਼ੋਰ ਨਾ ਹੋਵੇ। ਪਰ ਲਾਗੂ ਕਰੀਏ ਤੇ ਤਾਂ ਸਾਡਾ ਬਾਪੂ ਤੇ ਰਾਹ ਦੱਸਦਾ ਵੀ ਠੀਕ ਆ ਚਲੋ, ਤੇ ਜੇ ਲਾਗੂ ਹੀ ਨਹੀਂ ਕੀਤਾ ਫਿਰ ਕਿੱਦਾਂ ਗੱਲ ਬਣ ਜਾਏਗੀ? ਅਸੀਂ ਮਹਾਰਾਜ ਦੇ ਬਚਨ ਲਾਗੂ ਨਹੀਂ ਕੀਤੇ। ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਆਖਿਆ, ਬਾਹਰਲੇ ਦੇਸ਼ਾਂ ਵਾਲਿਆਂ ਨੇ ਆਖਿਆ ਠੀਕ ਹੈ ਜੀ, ਉਹਨਾਂ ਨੇ ਕਿਰਤ ਕਰੋ ਨੂੰ ਪਹਿਲ ਦਿੱਤੀ, ਤੇ ਵੇਖੋ ਤਰੱਕੀਆਂ ਕਰ ਗਏ। ਅਸੀਂ ਉਹੋ ਜੀ ਰਹਿ ਗਏ ਕਿਉਂਕਿ ਅਸੀਂ ਮੰਨਿਆ ਹੀ ਨਹੀਂ, ਲਾਹਾ ਕੋਈ ਹੋਰ ਲੈ ਗਿਆ। ਆਖੋ ਸਤਨਾਮ। ਅਸੀਂ ਮੰਨਿਆ ਹੀ ਨਹੀਂ, ਅਸੀਂ ਲਾਗੂ ਹੀ ਨਹੀਂ ਕੀਤਾ ਆਪਣੇ ਜੀਵਨ ਵਿੱਚ। ਤੇ ਗੁਰੂ ਨਾਨਕ ਸਾਹਿਬ ਨੇ ਤੇ ਇਹੀ ਆਖਿਆ ਸੀ ਪਿਆਰਿਓ, ਜਿਵੇਂ ਭਗਤ ਨਾਮਦੇਵ ਜੀ ਨੇ ਆਖਿਆ, ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, मन जोड़ के हरी दे नाल रखिए हथी पैरी कम करिए मन जोड़ के हरी दे नाल रखिए हथी पैरी कम करिए पहला ते संगत इस गल का ध्यान देवे जिन्हू ते सुनदा ही नहीं वह ते भावे ना लागू करे जिन्हू सुनदा वह जरूर ध्यान दो भी जदों रस्ता बंद करा दी देना ते सारी संगत राह मल लैंदी रस्ता पहरेदार पिछों बंद कर दो जरा रस्ता पिछों ब्लॉक कर दो ते आ जिहड़ी संगत खलोती है इन्हां नूं बेनती है मत्था टेक के बह जाओ पिछे ये थां वेला रखना है इत्थे उन्हां ने बहना जिहड़े अमर छक के आ रहे पहरेदारां नूं बेनती है पिछों रस्ता बंद कर दिओ रस्ते दे अध विचाले ब्लॉक कर दिओ बंद कर दिओ बिल्कुल जिहड़ी संगत खलोती छेती छेती मत्था टेक के बैठी जाओ रस्ते च नहीं बहना किसे ने आ थां खाली रखे उन्हां वास्ते जिहड़े अमर छक के आ रहे मन जोड़ के हरी दे नाल रखिए हथी पैरी कम करिए मन जोड़ के हरी दे नाल रखिए हथी पैरी कम करिए
Thank you.
ਕਹਿਤ ਲੋਚਨਾ
ਤੇਰਾ ਸਵਾਲ
ਆਪਾਂ ਕਰ ਕਾਮ ਸਭ
ਜੀਵ ਨਿਰੰਜਨ ਨਾਲ
ਆਪਾਂ ਮਾਇਆ ਮੋਹਿਆ ਕਹਿਤ ਲੋਚਨ ਵੀ ਤਲੋਚਨ ਜੀ ਕਹਿੰਦੇ ਲੈ ਨਾਮ ਨਾਮਦੇਵ ਨੂੰ ਮਾਇਆ ਨੇ ਮੋਹ ਲਿਆ ਲੋਕ ਬੜੀ ਵਡਿਆਈ ਕਰਦੇ ਨੇ ਨਾਮਦੇਵ ਦੀ ਤੇ ਕੰਮਾਂ ਚ ਖੱਚਤ ਹੈ ਤੇ ਉਸ ਸਮੇਂ ਭਗਤ ਨਾਮਦੇਵ ਜੀ ਜਵਾਬ ਦਿੰਦੇ ਨੇ ਕਹਿੰਦੇ ਨਾਮਦੇਵ ਜੀ ਭਗਤੀ ਕਰਨੀ ਹੋਰ ਗੱਲ ਭਗਤੀ ਕਰਨੀ ਇੱਕ ਵੱਖਰਾ ਚੈਪਟਰ ਹੈ ਔਰ ਕਮਾਈ ਕਰਨੀ ਮਿਹਨਤ ਕਰਨੀ ਇੱਕ ਵੱਖਰਾ ਚੈਪਟਰ ਹੈ ਇਹ ਜ਼ਰੂਰੀ ਆ ਜੇ ਜੇ ਅੱਜ ਅਸੀਂ ਭਗਤੀ ਕਰਨੇ ਆ ਜੇ ਸਿਮਰਨ ਕਰਨੇ ਆ ਜੇ ਹੱਥੀਂ ਕਿਰਤਨਾ ਕਰੀਏ ਤੇ ਫਿਰ ਲੋਕਾਂ ਤੋਂ ਮੰਗਣ ਜਾਈਏ ਬੱਚੇ ਵੀ ਆ ਪਰਿਵਾਰ ਵੀ ਆ ਕਿਰਤ ਕਰਨੀ ਹੱਥਾਂ ਪੈਰਾਂ ਨਾਲ ਤੇ ਮਨ ਦੇ ਨਾਲ ਸੁਰਤੀ ਨਾਲ ਸਦਾ ਸਿਮਰਨ ਕਰਨਾ ਦਾਸ ਨੇ ਬਹੁਤ ਵਾਰ ਅਰਜ ਕੀਤੀ ਆ ਇਹੀ ਦਿਨ ਰਾਤ ਦੀ ਸਮਾਧੀ ਆ ਸਮਾਧੀ ਇਹੀ ਆ ਜੇ ਕੋਈ ਬੰਦਾ ਇਕੱਲਾ ਹੀ ਮਨ ਜੋੜ ਕੇ ਅੱਖਾਂ ਬੰਦ ਕਰਕੇ ਬੈਠਾ ਰਹੇ ਉਹ ਤੇ ਆਪਣਾ ਹੀ ਰਸ ਲੈ ਰਿਹਾ ਆਪਣਾ ਹੀ ਰਸ ਲੈ ਰਿਹਾ ਆਪਣਾ ਹੀ ਆਨੰਦ ਹੈ ਨਾ ਸਿਰਫ ਹੋਰ ਨਹੀਂ ਕਿਸੇ ਦਾ ਸਮਾਧੀ ਇਹੀ ਆ ਮਨ ਵਿੱਚ ਸਦਾ ਭੈ ਹੋਵੇ ਗੁਰੂ ਦਾ ਸਮਝ ਲਓ ਸਮਾਧੀ ਲੱਗੀ ਪਤਾ ਹੈ ਵੀ ਆਹ ਮੈਂ ਗਲਤ ਕਰ ਰਿਹਾ ਮੇਰੀ ਸੋਚ ਗਲਤ ਹੈ ਇੱਥੇ ਇਹਦਾ ਨੁਕਸਾਨ ਹੋਏਗਾ ਇਹ ਜਿਹੜੀ ਮੈਂ ਸੋਚ ਸੋਚਦਾ ਇਹ ਮੇਰੇ ਵਿਚਾਰ ਨੇ ਜਿਹੜੇ ਇਹਦਾ ਨੁਕਸਾਨ ਹੋ ਜਾਏਗਾ ਮੇਰੇ ਸਤਿਗੁਰੂ ਮੈਨੂੰ ਵੇਖ ਰਹੇ ਨੇ ਜਿਹੜਾ ਬੰਦਾ ਗੁਰੂ ਦਾ ਭੈ ਮਨ ਵਿੱਚ ਰੱਖਦਾ ਸਦਾ ਸਮਝ ਲਓ ਉਹਦੀ ਅੱਠੋ ਪੈਰ ਦੀ ਵੀ ਸਮਾਧੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਆਰੇ ਉਹ ਸਮਾਂ ਕਲਯੁਗ ਦਾ ਹੈ ਕਿਹੜਾ ਅੱਠੇ ਪੈਰ ਸਮਾਧੀ ਲਾਉਣ ਵਾਲਾ ਕਿਹੜਾ ਜਿਹੜਾ ਕਵੇ ਮੈਂ 24 ਘੰਟੇ ਬੈਠਾ ਰਹੂੰ ਮਾਰ ਕੇ ਚੌਂਕੜਾ ਬੱਚੇ ਵੀ ਪਾਲਣੇ ਨੇ ਤੂੰ 24 ਘੰਟੇ ਸਮਾਧੀ ਲੈ ਕੇ ਬੈਠਾ ਰਹਿ ਤੇ ਮੈਂ ਸਾਨੂੰ ਕੱਖ ਕੌਣ ਪਾਊ ਫਿਰ ਘਰ ਦਾ ਕੰਮ ਕਾਰ ਕੌਣ ਕਰੂ ਬੱਚਿਆਂ ਵਾਸਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਬਾਈ ਕਿੱਥੋਂ ਪੂਰਾ ਹੋਊ ਫਿਰ ਕੰਮ ਕਾਰ ਕਰਨੇ ਵੀ ਜ਼ਰੂਰੀ ਨੇ ਧੰਨ ਗੁਰੂ ਨਾਨਕ ਸਾਹਿਬ ਕਿੱਡੀ ਵੱਡੀ ਸੋਚ ਮਹਾਰਾਜ ਦੀ ਗੁਰੂ ਨਾਨਕ ਦੀ ਸੋਚ ਨਹੀਂ ਅਕਾਲ ਪੁਰਖ ਦੀ ਸੋਚ ਦਾਸ ਨੇ ਅਰਜ਼ ਕੀਤੀ ਸੀ ਨਾ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ਨਾਲੇ ਗੁਰੂ ਨਾਨਕ ਨਿਰੰਕਾਰ ਤੇ ਨਾਲੇ ਗੁਰੂ ਨਾਨਕ ਦਾ ਗੁਰੂ ਨਿਰੰਕਾਰ ਇਹ ਕੀ ਗੱਲ ਬਣੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ਅਸੀਂ ਕਹਿੰਦੇ ਨਿਰੰਕਾਰ ਤੇ ਨਾਲੇ ਕਹਿੰਦੇ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕ ਮੂਰਤ ਹੈ ਜਗ ਨਾਲੇ ਰੱਬ ਆਪ ਆਇਆ ਤੇ ਰੱਬ ਰੱਬ ਨੂੰ ਗੁਰੂ ਧਰਦਾ ਇਹ ਮਰਿਆਦਾ ਪੂਰੀ ਕੀਤੀ ਧਿਆਨ ਦੇਣਾ ਅਕਾਲ ਪੁਰਖ ਨੇ ਸੋਚਿਆ ਮੈਂ ਆਪਣਾ ਸਰੂਪ ਵੇਖਣਾ ਹੈ ਜਿੱਦਾਂ ਅਸੀਂ ਦਸਤਾਰ ਸਜਾਉਂਦੇ ਹਾਂ ਤੇ ਕਹਿੰਦੇ ਹਾਂ ਸ਼ੀਸ਼ੇ 'ਚ ਵੇਖੀਏ ਵੀ ਕਿਹੋ ਜਿਹਾ ਲੱਗਦਾ ਮੈਂ ਆਪਣੇ ਆਪ ਨੂੰ ਵੇਖਣਾ ਅਕਾਲ ਪੁਰਖ ਨੇ ਵਿਚਾਰ ਹੋਈ ਕਿ ਮੈਂ ਆਪਣੇ ਆਪ ਨੂੰ ਵੇਖਾਂ ਫਿਰ ਗੁਰੂ ਨਾਨਕ ਦੇ ਸਰੂਪ ਵਿੱਚ ਆਪਣੇ ਆਪ ਨੂੰ ਵੇਖਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਜੋਤ ਕੰਮ ਕਰਦੀ ਰਹੀ ਦਸਾਂ ਪਾਤਸ਼ਾਹੀਆਂ ਵਿੱਚ ਉਹ ਜੋਤ ਨੇ ਕੰਮ ਕੀਤਾ ਤੇ ਇਸੇ ਕਰਕੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਉਹੀ ਜੋਤ ਉਹੀ ਅਕਾਲ ਪੁਰਖ ਦਾ ਸਰੂਪ ਅੱਜ ਸਾਡੇ ਵਿੱਚ ਹੈ ਆਖੋ
ਸਤਨਾਮ
ਉਹੀ ਸਵਰੂਪ ਅੱਜ ਸਾਡੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਿਸ ਜੇਵਡ ਅਵਰ ਨਾ ਕੋਏ ਜਿਹਦੇ ਬਰਾਬਰ ਕੋਈ ਨਹੀਂ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਜਿਹਦਾ ਸਾਨੀ ਕੋਈ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਉਹ ਕਿਹੜਾ ਪੱਖ ਹੈ ਸਾਡੀ ਜ਼ਿੰਦਗੀ ਦਾ ਉਹ ਕਿਹੜਾ ਪਹਿਲੂ ਹੈ ਜਿਹਦੇ ਤੋਂ ਸਤਿਗੁਰਾਂ ਨੇ ਸਾਨੂੰ ਜਾਣੂ ਨਹੀਂ ਕਰਾਇਆ ਹਰ ਪੱਖ ਤੋਂ ਸੁਚੇਤ ਕੀਤਾ ਤੂੰ ਖਾਣਾ ਕਿੱਦਾਂ ਤੂੰ ਸੌਣਾ ਕਿੱਦਾਂ ਤੂੰ ਬੋਲਣਾ ਕਿੱਦਾਂ ਤੂੰ ਉੱਠਣਾ ਕਿਵੇਂ ਆ ਤੂੰ ਕਿਰਤ ਕਿਵੇਂ ਕਰਨੀ ਹੈ ਬਹਿ ਜਾਓ ਪਿਆਰਿਓ ਮੈਂ ਅੱਗੇ ਵੀ ਅਰਜ਼ ਕੀਤੀ ਸੀ ਨਾ ਭੈਣੋ ਚਲੋ ਹੁਣ ਇੱਕ ਮਿੰਟ ਪਹਿਰੇਦਾਰ ਧਿਆਨ ਦਿਓ ਆਹ ਜਿਹੜੇ ਬਹਿ ਗਏ ਹੁਣ ਬੈਠੇ ਰਹਿਣ ਦਿਓ ਹੁਣ ਨਾ ਹਿਲ ਜੁਲ ਕਰੋ ਮੇਰੀ ਭੈਣਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਸਟੇਜ ਤੋਂ ਬੇਨਤੀ ਹੋ ਰਹੀ ਆ ਜੇ ਨਹੀਂ ਮੰਨਦੇ ਤੇ ਫਿਰ ਤੁਹਾਡੀ ਮਰਜ਼ੀ ਪ੍ਰਵਾਨ ਕਰਿਆ ਕਰੋ ਬੇਨਤੀ ਅੱਗੇ ਆ ਕੇ ਬਹੁਤੀ ਗੱਲ ਨਹੀਂ ਬਣੇਗੀ ਲਓ ਹੁਣ ਸਵਾਦ ਫੇਰ ਆਉਣਾ ਹੈ ਆਨੰਦ ਫੇਰ ਆਉਣਾ ਹੈ ਨਿਤਨੇਮ ਦੇ ਪੱਖ ਤੋਂ ਅੱਗੇ ਲੱਗ ਜਾਓ ਫਿਰ ਅੱਗੇ ਬਹਿਣ ਦਾ ਫਾਇਦਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਅੱਗੇ ਬੈਠਾ ਤੇ ਉਹ ਅੰਮ੍ਰਿਤ ਛਕਿਆ ਨਹੀਂ ਗੁਰੂ ਵਾਲਾ ਬਣਿਆ ਨਹੀਂ ਫਿਰ ਕੀ ਫਾਇਦਾ ਅੱਗੇ ਬਹਿਣ ਦਾ ਅੰਮ੍ਰਿਤ ਛਕ ਲਓ ਸਿੰਘ ਸਜੋ ਰਹਿਤ ਮਰਿਆਦਾ ਵਿੱਚ ਅੱਗੇ ਲੱਗੋ ਆਨੰਦ ਤੇ ਫਿਰ ਸਤਿਗੁਰਾਂ ਨੇ ਵੇਖਣਾ ਹਾਂ ਅੱਗੇ ਲੱਗਿਆ ਜੇ ਅੱਗੇ ਬਹਿ ਕੇ ਦੀਵਾਨ ਸੁਣਦਾ ਰਿਹਾ ਸੁਣਦੇ ਨੂੰ ਹੋ ਗਏ 2 ਸਾਲ ਤੇ ਅੰਮ੍ਰਿਤ ਜੇ ਸੋਚਾਂਗੇ ਫਿਰ ਤੇਰੇ ਅੱਗੇ ਬਹਿਣ ਦਾ ਕੀ ਫਾਇਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਆਰਿਓ ਜੀਵਨ ਨੂੰ ਅੱਗੇ ਲਾਓ ਆਪਣੇ ਨੂੰ ਨਿਤਨੇਮ ਚ ਅੱਗੇ ਲੱਗੋ सिमरन किन्ना कह सेवा दे पक्ष तो अगे हो अगे हो फड़ दिओ सेवा लो जी मैं भांडे मांजदा लिया दे अगे मैं मांजदा लिया लिया मैं करदा सेवा नहीं नहीं मैं नौकर लग्या किसी का आपे प्रबंधक करी जाणगे जिन्होंने उपराला किया नौकर गुरु घर का नौकर ही है सेवादार भाई साहब कहिंदे ने गोला मुल खरीद कर जो बना सिखा तू ये ना कहीं कि मैं नौकर हाँ जी तू अपने आप नू गुरु घर का नौकर समझ मैं नौकर हाँ मैं झाड़ू बरदार हाँ नौकरी की ते नखरा की आखो सतना जदों है ही नौकर नौकर जद जदों इंज समझो कि मैं ते जी तनखा लैण वाले नौकर वांगू मैं ते गुरु साहब का नौकर हाँ जेड़ा बंदा नौकर अपने आप नू समझेगा वह कदे आकड़ करेगा ही नहीं आकड़ करता ही जेड़ा जे गोला बने ही नहीं आखो सतना
श्री वाहे गुरु
वो कदे कहेगा नहीं कि मैं जी मैं कितना करा जी सेवा संत बाबा आदर सिंह महापुरख मस्तवाणा साहब वालों का जीवन पढ़ो खुद कमर कसा करके इटा पकाउंदे रहे खुद उन्होंने जाके कदे नौकर बन के संगतां ने नमस्कारां कर देनियां